ਸਤਿ ਸ਼੍ਰੀ ਅਕਾਲ, ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਵੀਰਵਾਰ ਸੰਨ 2025 ਦੇ ਮਈ ਮਹੀਨੇ ਦੀ 29 ਤਰੀਕ। ਕਿਊਬਿਕ ਦੇ ਇੱਕ ਧਾਰਮਿਕ ਸਮੂਹ ਨੂੰ ਖੁਦਕੁਸ਼ੀ ਰੋਕਥਾਮ ਬਾਰੇ ਆਪਣਾ ਸੰਦੇਸ਼ ਸਾਂਝਾ ਕਰਨ ਲਈ ਵਾਟਰਲੂ ਕਿਊਬਿਕ 'ਚ ਘਰ ਘਰ ਜਾ ਕੇ ਜੁਰਮਾਨਾ ਲਗਾਉਣ ਤੋਂ ਬਾਅਦ ਇੱਕ ਸੰਵਿਧਾਨਕ ਚੁਣੌਤੀ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਨਗਰ ਪਾਲਿਕਾ ਨੇ ਗਰੁੱਪ ਜੈਸਪੇ ਨੂੰ ਇੱਕ ਉਪ ਨਿਯਮ ਦੀ ਉਲੰਘਣਾ ਕਰਨ ਲਈ $100 ਦਾ ਜੁਰਮਾਨਾ ਲਾਇਆ, ਜਿਸ ਵਿੱਚ ਗੈਰ ਮੁਨਾਫਾ ਸਮੂਹਾਂ ਨੂੰ ਵੇਚਣ, ਇਕੱਠਾ ਕਰਨ ਜਾਂ ਮੰਗਣ ਲਈ ਪਰਮਿਟ ਪ੍ਰਾਪਤ ਕਰਨ ਦੀ ਲੋੜ ਸੀ। ਸਮੂਹ ਨੇ ਇੱਕ ਮਿਊਂਸਪਲ ਅਦਾਲਤ ਵਿੱਚ ਦਲੀਲ ਦਿੱਤੀ ਕਿ ਇਹ ਉਪ ਨਿਯਮ ਕੈਨੇਡਾ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦੇ ਚਾਰਟਰ 'ਚ ਦਰਜ ਧਰਮ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਕਰਦਾ। ਕਿਊਬਿਕ ਅਧਾਰਤ ਸਮੂਹ ਦੇ ਸੰਸਥਾਪਕ ਨੇ ਆਪਣੇ ਪੁੱਤਰ ਨੂੰ ਖੁਦਕੁਸ਼ੀ ਵਿੱਚ ਗਵਾ ਦਿੱਤਾ ਸੀ। ਉਹਦਾ ਕਹਿਣਾ ਕਿ ਇਹ ਉਹਦਾ ਫਰਜ਼ ਹੈ ਕਿ ਉਹ ਘਰ ਘਰ ਜਾ ਕੇ ਦੂਜਿਆਂ ਨੂੰ ਖੁਦਕੁਸ਼ੀ ਕਰਨ ਤੋਂ ਰੋਕੇ। ਟ੍ਰੈਂਬਲੇ ਨੇ ਇਹ ਨਹੀਂ ਕਿਹਾ ਕਿ ਇਹ ਫੈਸਲੇ ਵਿਰੁੱਧ ਅਪੀਲ ਕਰਨ ਦੀ ਯੋਜਨਾ ਬਣਾ ਰਿਹਾ ਜਾਂ ਨਹੀਂ। ਜਨਤਕ ਆਵਾਜਾਈ ਉਪਭੋਗਤਾ ਇਹਨਾਂ ਗਰਮੀਆਂ 'ਚ ਮੌਂਟਰੀਅਲ ਖੇਤਰ ਦੇ ਆਲੇ ਦੁਆਲੇ ਘੁੰਮਣ 'ਚ ਕੁਝ ਦੇਰੀ ਦੀ ਉਮੀਦ ਕਰ ਸਕਦੇ ਨੇ, ਕਿਉਂਕਿ REM 6 ਹਫ਼ਤਿਆਂ ਲਈ ਪੂਰੀ ਤਰ੍ਹਾਂ ਬੰਦ ਰਹੇਗਾ। ਲਾਈਟ ਰੇਲ ਲਾਈਨ 5 ਜੁਲਾਈ ਤੋਂ 17 ਅਗਸਤ ਤੱਕ ਬੰਦ ਰਹੇਗੀ, ਕਿਉਂਕਿ ਵੈਸਟ ਆਈਲੈਂਡ ਅਤੇ ਨੌਰਥ ਸ਼ੋਰ ਤੱਕ ਨਵੀਆਂ ਸ਼ਾਖਾਵਾਂ ਦੇ ਚਾਲੂ ਹੋਣ ਤੋਂ ਪਹਿਲਾਂ ਨੈੱਟਵਰਕ 'ਤੇ ਟੈਸਟਿੰਗ ਕੀਤੀ ਜਾ ਰਹੀ ਹੈ। ਸਿਰਫ਼ 23 ਸਾਲ ਦੀ ਉਮਰ 'ਚ ਨੋਆ ਆਪਣੀ ਜ਼ਿੰਦਗੀ ਦਾ ਪਿਆਰ ਗਵਾ ਬੈਠੀ ਜਦੋਂ ਉਹਨੂੰ ਇੱਕ ਟ੍ਰੇਲਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੱਕ ਆਦਮੀ ਨੂੰ ਗਲਤ ਡਰਾਈਵਿੰਗ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਵੀ ਕੀਤਾ ਗਿਆ। ਉਹ ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਖਤਰਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਚੇਤਾਵਨੀ ਦੇ ਰਹੀ ਹੈ। ਉਹਨੇ ਆਖਿਆ ਕਿ ਮੈਂ ਚਾਹੁੰਦੀ ਹਾਂ ਕਿ ਜੇਕਰ ਕੋਈ ਨਸ਼ੇ ਵਿੱਚ ਹੋਵੇ, ਗੱਡੀ ਚਲਾਉਣ ਤੋਂ ਪਹਿਲਾਂ ਹੀ ਹਰ ਕੋਈ ਰੁਕ ਜਾਵੇ। ਜੇਕਰ ਸਭ ਤੋਂ ਮਾੜੀ ਸਥਿਤੀ ਆਉਂਦੀ ਹੈ ਤਾਂ ਫਿਰ ਸੋਚ ਲਓ ਕੀ ਹੋਵੇਗਾ। ਇਸ ਦੇ ਮੁਕਾਬਲੇ ਉਹ ਟੈਕਸੀ ਕਰ ਸਕਦੇ ਨੇ, $45 ਦਾ ਊਬਰ ਕਰਕੇ ਜਾ ਸਕਦੇ ਨੇ। ਤੁਹਾਨੂੰ ਸੋਚਣਾ ਚਾਹੀਦਾ ਕਿ ਜੇਕਰ ਮੈਂ ਅਜਿਹਾ ਕਰਦਾ ਤਾਂ ਮੇਰੀ ਅਤੇ ਹੋਰਾਂ ਦੀ ਜਾਨ ਬਚ ਸਕਦੀ ਹੈ। ਮੈਗਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਇੱਕ ਨਵੇਂ ਅਧਿਐਨ 'ਚ ਅਮੀਰ ਅਤੇ ਗਰੀਬ ਆਂਢ ਗੁਆਂਢ 'ਚ ਰਹਿਣ ਵਾਲੇ ਕਿਊਬਿਕ ਨਿਵਾਸੀਆਂ ਵੱਲੋਂ ਪ੍ਰਾਪਤ ਕੀਤੀ ਜਾਣ ਵਾਲੀ ਡਿਮੈਂਸ਼ੀਆ ਦੇਖਭਾਲ 'ਚ ਵਿਆਪਕ ਅੰਤਰ ਪਾਇਆ ਗਿਆ। 2000 ਅਤੇ 2017 ਦੇ ਵਿਚਕਾਰ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ 1,93,830 ਤੋਂ ਵੱਧ ਲੋਕਾਂ ਵਿੱਚੋਂ ਜਿਨ੍ਹਾਂ 'ਚ ਡਿਮੈਂਸ਼ੀਆ ਦਾ ਨਵਾਂ ਪਤਾ ਲੱਗਿਆ ਸੀ, ਸਭ ਤੋਂ ਵਾਂਝੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ, ਐਮਰਜੈਂਸੀ ਰੂਮ 'ਚ ਜਾਣ, ਸੰਭਾਵੀ ਤੌਰ 'ਤੇ ਅਣਉਚਿਤ ਦਵਾਈਆਂ ਲੈਣ, ਲੰਬੇ ਸਮੇਂ ਦੀ ਦੇਖਭਾਲ ਸਹੂਲਤ ਵਿੱਚ ਦਾਖਲ ਹੋਣ ਅਤੇ ਨਿਦਾਨ ਦੇ 1 ਸਾਲ ਦੇ ਅੰਦਰ ਮਰਨ ਦੀ ਸੰਭਾਵਨਾ ਜ਼ਿਆਦਾ ਪਾਈ ਗਈ ਸੀ। ਕੈਨੇਡਾ ਪੋਸਟ ਆਪਣੀ 2024 ਦੀ ਸਾਲਾਨਾ ਰਿਪੋਰਟ 'ਚ ਸੰਚਾਲਨ ਖਰਚਿਆਂ 'ਚ $1.3 ਬਿਲੀਅਨ ਦੇ ਘਾਟੇ ਦੀ ਰਿਪੋਰਟ ਕਰ ਰਿਹਾ। ਕ੍ਰਾਊਨ ਕਾਰਪੋਰੇਸ਼ਨ ਨੇ ਕੁਝ ਖਾਸ ਉੱਦਮਾਂ ਨੂੰ ਵੇਚ ਕੇ ਉਹਨਾਂ ਘਾਟਿਆਂ ਦੀ ਪੂਰਤੀ ਕੀਤੀ, ਜਿਸ ਵਿੱਚ ਆਪਣਾ ਲੌਜਿਸਟਿਕ ਕਾਰੋਬਾਰ ਵੀ ਸ਼ਾਮਲ ਹੈ ਜੋ ਉਸਨੇ ਪਿਛਲੇ ਸਾਲ ਜਨਵਰੀ 'ਚ ਵੇਚ ਦਿੱਤਾ ਸੀ। ਟੈਕਸ 'ਤੇ ਇਸ ਦੇ ਵਿਨਿਵੇਸ਼ਾਂ ਦੇ ਲੇਖੇ ਜੋਖੇ ਨੂੰ ਛੱਡ ਕੇ ਕੈਨੇਡਾ ਪੋਸਟ ਦਾ ਪਿਛਲੇ ਸਾਲ ਕੁੱਲ $841 ਮਿਲੀਅਨ ਦਾ ਘਾਟਾ ਹੋਇਆ। ਇਹ 2023 'ਚ ਦਰਜ ਕੀਤੇ ਗਏ $748 ਮਿਲੀਅਨ ਦੇ ਨੁਕਸਾਨ ਅਤੇ 2022 'ਚ $548 ਮਿਲੀਅਨ ਦੇ ਨੁਕਸਾਨ ਤੋਂ ਵੱਡਾ ਹੈ। ਵੈਦਰ ਨੈੱਟਵਰਕ ਦੇ ਮੌਸਮ ਵਿਗਿਆਨੀ ਡੱਗ ਗਿਲਹੈਮ ਦਾ ਕਹਿਣਾ ਕਿ ਧੁੱਪ 'ਤੇ ਨਿਗਲੀ ਤਰਸ ਰਹੇ ਕੈਨੇਡੀਅਨ ਗਰਮੀਆਂ ਦੀ ਭਵਿੱਖਬਾਣੀ ਤੋਂ ਖੁਸ਼ ਹੋਣਗੇ, ਜਿਸ ਵਿੱਚ ਦੋਵਾਂ ਦੀ ਭਰਪੂਰਤਾ ਹੋਵੇਗੀ। ਪਰ ਉਹਨੇ ਚੇਤਾਵਨੀ ਦਿੱਤੀ ਹੈ, ਮੌਸਮ ਇਸ ਗੱਲ ਨੂੰ ਵੀ ਉਜਾਗਰ ਕਰੇਗਾ ਕਿ ਤੁਸੀਂ ਬਹੁਤ ਜ਼ਿਆਦਾ ਚੰਗੀ ਚੀਜ਼ ਹਾਸਲ ਕਰ ਸਕਦੇ ਹੋ। ਜੂਨ, ਜੁਲਾਈ ਅਤੇ ਅਗਸਤ ਦੇ ਮਹੀਨਿਆਂ ਲਈ ਦਿ ਵੈਦਰ ਨੈੱਟਵਰਕ ਦੀ ਮੌਸਮੀ ਭਵਿੱਖਬਾਣੀ ਅਨੁਸਾਰ ਇਹਨਾਂ ਗਰਮੀਆਂ 'ਚ ਕੈਨੇਡਾ ਦੇ ਕੁਝ ਹਿੱਸਿਆਂ 'ਚ ਸੋਕਾ, ਜੰਗਲ ਦੀ ਅੱਗ, ਸ਼ਕਤੀਸ਼ਾਲੀ ਗਜ ਤੂਫਾਨ ਦਾ ਖਤਰਾ ਮੰਡਰਾ ਸਕਦਾ ਹੈ। ਦੇਸ਼ ਦੇ ਵਧੇਰੇ ਹਿੱਸਿਆਂ ਲਈ ਤਾਪਮਾਨ ਆਮ ਨਾਲੋਂ ਵੱਧ ਹੋ ਸਕਦਾ ਹੈ। ਦਿ ਵੈਦਰ ਨੈੱਟਵਰਕ ਦੇ ਪੂਰਵ ਅਨੁਮਾਨ ਕੇਂਦਰ ਦੇ ਮੈਨੇਜਰ ਨੇ ਇਹ ਵੀ ਆਖਿਆ ਕਿ ਜ਼ਿਆਦਾਤਰ ਲੋਕ ਸ਼ੁਰੂਆਤੀ ਭਵਿੱਖਬਾਣੀ ਦੇਖ ਕੇ ਖੁਸ਼ ਹੋਣਗੇ, ਪਰ ਕੁਝ ਬੇਦਾਵਾ ਇਹ ਵੀ ਹੈ ਕਿ ਇਹਨਾਂ ਗਰਮੀਆਂ 'ਚ ਮੁਸ਼ਕਲਾਂ ਵੀ ਆ ਸਕਦੀਆਂ ਨੇ, ਜੋ ਬਹੁਤ ਜ਼ਿਆਦਾ ਗਰਮੀ ਅਤੇ ਦੇਸ਼ ਦੇ ਕੁਝ ਹਿੱਸਿਆਂ 'ਚ ਬਾਰਿਸ਼ ਨਾ ਪੈਣ ਤੂਫਾਨੀ ਮੌਸਮ ਨਾਲ ਆਉਂਦੀਆਂ ਨੇ। ਕਿਊਬਿਕ ਦੇ ਉੱਤਰੀ ਖੇਤਰਾਂ 'ਚ ਜੰਗਲੀ ਅੱਗ ਲਈ ਅਨੁਕੂਲ ਹਾਲਾਤ ਦੇ ਕਾਰਨ ਜੰਗਲੀ ਖੇਤਰਾਂ ਜਾਂ ਨੇੜੇ ਖੁੱਲ੍ਹੇ ਵਿੱਚ ਅੱਗ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੁਦਰਤੀ ਸਰੋਤ ਤੇ ਜੰਗਲਾਤ ਮੰਤਰਾਲੇ ਅਨੁਸਾਰ ਇਸ ਉਪਾਅ ਦਾ ਉਦੇਸ਼ ਚੰਗੇ ਮੌਸਮ ਦੀ ਵਾਪਸੀ ਦੇ ਨਾਲ ਜੰਗਲਾਂ ਦੀ ਅੱਗ ਦੇ ਜੋਖਮ ਨੂੰ ਸੀਮਤ ਕਰਨਾ ਹੈ। ਕੁਝ ਖੇਤਰਾਂ ਵਿੱਚ ਖੁੱਲ੍ਹੀ ਹਵਾ 'ਚ ਅੱਗ ਲਗਾਉਣ ਦੀ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ। ਮੰਤਰਾਲੇ ਨੇ ਕੱਲ੍ਹ ਬੁੱਧਵਾਰ ਸਵੇਰੇ ਯਾਦ ਦਵਾਇਆ ਕਿ ਇਹ ਕੱਲ੍ਹ ਬੁੱਧਵਾਰ ਤੋਂ ਹੀ ਲਾਗੂ ਹੋ ਚੁੱਕਿਆ ਅਤੇ ਇਸ ਹੁਕਮ ਦੀ ਜਿਹੜਾ ਪਾਲਣਾ ਨਹੀਂ ਕਰੇਗਾ ਉਸ 'ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ, ਕਿਉਂਕਿ ਖੁੱਲ੍ਹੀ ਹਵਾ 'ਚ ਅੱਗ ਲਗਾਉਣ ਦੇ ਨਾਲ ਅੱਗ ਫੈਲ ਸਕਦੀ ਹੈ। ਕੈਂਪ ਫਾਇਰ, ਆਤਿਸ਼ਬਾਜ਼ੀ ਅਤੇ ਚੰਗਿਆੜੀਆਂ ਪੈਦਾ ਕਰਨ ਦੇ ਸਮਰੱਥ ਯੰਤਰਾਂ ਦੀ ਵੀ ਮਨਾਹੀ ਕਰ ਦਿੱਤੀ ਗਈ ਹੈ। ਮੌਂਟਰੀਅਲ ਦਾ ਮੁੱਖ ਸਾਈਕਲਿੰਗ ਵੀਕਐਂਡ ਬਿਲਕੁਲ ਲੱਗ ਗਿਆ। ਹਜ਼ਾਰਾਂ ਸਾਈਕਲ ਸਵਾਰ ਸ਼ੁੱਕਰਵਾਰ ਨੂੰ ਯਾਨੀ ਕਿ ਕੱਲ੍ਹ ਟੂਰ ਲਾ ਰੂਟ ਅਤੇ ਐਤਵਾਰ ਨੂੰ ਟੂਰ ਡੀ ਲਾਇਲੇ ਡੀ ਮੌਂਟਰੀਅਲ 'ਚ ਹਿੱਸਾ ਲੈਣ ਲਈ ਤਿਆਰ ਹੋ ਰਹੇ ਨੇ। ਇਸ ਸਾਲ ਰੂਟ ਪਾਈ 9 ਬੁਲੇਵਾਰਡ ਦੇ ਈਸਟ ਵਾਲੇ ਪਾਸੇ ਚੱਲਣਗੇ। ਹਮੇਸ਼ਾ ਵਾਂਗ ਇਸ ਸਮਾਗਮ ਕਾਰਨ ਸੜਕਾਂ ਬੰਦ ਹੋਣਗੀਆਂ ਅਤੇ ਪਾਰਕਿੰਗ 'ਤੇ ਪਾਬੰਦੀਆਂ ਲੱਗ ਜਾਣਗੀਆਂ, ਜਿਸ ਨਾਲ ਮੌਂਟਰੀਅਲ ਦੇ ਈਸਟ ਐਂਡ ਦੇ ਕਈ ਖੇਤਰਾਂ 'ਚ ਆਵਾਜਾਈ 'ਚ ਵਿਘਨ ਪਵੇਗਾ। ਮੌਂਟਰੀਅਲ ਸ਼ਹਿਰ ਨੂੰ ਇਹਨਾਂ ਸਮਾਗਮਾਂ ਦਾ ਸਮਰਥਨ ਕਰਨ 'ਤੇ ਮਾਣ ਹੈ ਜੋ ਟਿਕਾਊ ਅਤੇ ਇੱਕ ਬਰਾਬਰ ਗਤੀਸ਼ੀਲਤਾ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੇ ਨੇ, ਕਿਉਂਕਿ ਇਹ ਇੱਕ ਵਿਲੱਖਣ ਸਾਲਾਨਾ ਸਮਾਗਮ ਹੈ ਜਿਸ ਲਈ ਮੌਂਟਰੀਅਲ ਨਿਵਾਸੀ ਗਤੀਸ਼ੀਲਤਾ ਅਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਮਹੀਨੇ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਖ਼ਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਗੈਰ ਮੁਨਾਫਾ ਸੰਗਠਨ ਕੈਨੇਡੀਅਨ ਸਟਰੀਟ ਸੌਕਰ ਐਸੋਸੀਏਸ਼ਨ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਉਹ ਆਪਣੇ ਭਾਈਵਾਲਾਂ ਦੇ ਨਾਲ ਆਪਣੇ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਕਰ ਰਿਹਾ, ਨਾਲ ਹੀ ਮਜ਼ਬੂਤ ਰਿਸ਼ਤਾ ਵੀ ਦੇ ਰਿਹਾ ਅਤੇ ਮੌਂਟਰੀਅਲ ਦੇ SPVM ਅਤੇ ਬੇਘਰੇ ਲੋਕਾਂ ਵਿਚਕਾਰ ਉਹ ਸਮਾਜਿਕ ਰੁਕਾਵਟਾਂ ਨੂੰ ਵੀ ਤੋੜੇਗਾ। ਲੋਕਾਂ ਨੇ ਆਖਿਆ ਕਿ ਅਸਲ 'ਚ ਮਹੱਤਵ ਭਾਈਚਾਰਾ ਨਿਰਮਾਣ ਹੈ ਅਤੇ ਭਾਈਚਾਰੇ ਨੂੰ ਕੁਝ ਵਾਪਸ ਦੇਣ ਬਾਰੇ ਹੈ। ਕਿਊਬਿਕ ਪ੍ਰੋਗਰਾਮ ਦੇ ਡਾਇਰੈਕਟਰ ਨੇ ਜਾਣਕਾਰੀ ਦਿੰਦੇ ਆਖਿਆ ਕਿ ਅਸੀਂ ਉਹਨਾਂ ਨੂੰ ਸਮਾਜ ਵਿੱਚ ਵਾਪਸ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ SPVM ਦੇ ਲੋਕਾਂ ਨੂੰ ਸਾਡੇ ਨਾਲ ਸ਼ਾਮਲ ਕਰ ਰਹੇ ਹਾਂ। ਆਖਰੀ ਘੰਟਿਆਂ 'ਚ ਗੱਲਬਾਤ ਕਿਸੇ ਸਮਝੌਤੇ ਤੋਂ ਪਹੁੰਚਣ 'ਚ ਅਸਫਲ ਰਹਿਣ ਤੋਂ ਬਾਅਦ ਕੱਲ੍ਹ ਬੁੱਧਵਾਰ ਸਵੇਰੇ ਰਿਹਾਇਸ਼ੀ ਉਸਾਰੀ ਖੇਤਰ 'ਚ ਹੜਤਾਲ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਈ। ਅਲਾਇੰਸ ਸਿੰਡੀਕੇਲ ਡੇ ਲਾ ਕੰਸਟਰਕਸ਼ਨ ਦੇ 2 ਲੱਖ ਮੈਂਬਰਾਂ ਵਿੱਚੋਂ 60,000 ਤੋਂ ਵੱਧ ਰਿਹਾਇਸ਼ੀ ਖੇਤਰ ਵਿੱਚ ਕੰਮ ਕਰਦੇ ਨੇ। ਉਹਨਾਂ ਆਖਿਆ ਕਿ ਅਸੀਂ ਘਰ ਦੇ ਮਾਲਕਾਂ ਨਾਲ ਹਮਦਰਦੀ ਰੱਖਦੇ ਹਾਂ, ਯਕੀਨਨ ਸਾਨੂੰ ਉਹਨਾਂ ਨਾਲ ਹਮਦਰਦੀ ਹੈ, ਪਰ ਸਾਨੂੰ ਲੱਗਦਾ ਕਿ ਜੇਕਰ ਅਸੀਂ ਕਿਊਬਿਕ ਦੇ ਆਲੇ ਦੁਆਲੇ ਸਾਰੇ ਘਰ ਬਣਾਉਣਾ ਚਾਹੁੰਦੇ ਹਾਂ ਤਾਂ ਮਹੱਤਵਪੂਰਨ ਹੈ ਸਮੂਹਕ ਸਮਝੌਤੇ 'ਚ ਇੱਕ ਚੰਗੀ ਸ਼ਰਤ ਵੀ ਹੋਵੇ। ਇਸੇ ਲਈ ਅਸੀਂ ਹੜਤਾਲ 'ਤੇ ਹਾਂ। ਉਮੀਦ ਹੈ ਅਸੀਂ ਇੱਕ ਲੰਬੀ ਹੜਤਾਲ ਲਈ ਨਹੀਂ ਗਏ। ਰਣਨੀਤਿਕ ਵਿਕਾਸ, ਜਨਤਕ ਮਾਮਲਿਆਂ ਅਤੇ ਨਵੀਨਤਾ ਦੀ ਉਪ ਪ੍ਰਧਾਨ ਨੇ ਆਖਿਆ ਅਸੀਂ ਜਲਦੀ ਹੀ ਸਮਝੌਤਾ ਲੱਭ ਸਕਦੇ ਹਾਂ ਅਤੇ ਉਸ 'ਤੇ ਅਮਲ ਕਰ ਸਕਦੇ ਹਾਂ, ਪਰ ਉਸੇ ਸਮੇਂ ਯੂਨੀਅਨ 9 ਅਪ੍ਰੈਲ ਤੋਂ ਉਸੇ ਪੇਸ਼ਕਸ਼ 'ਤੇ ਅੜੀ ਬੈਠੀ ਹੈ। ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਨੇ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਕੈਨੇਡਾ ਅਤੇ ਮੈਕਸੀਕੋ ਦੇ ਖਿਲਾਫ਼ ਆਪਣੇ ਵਿਆਪਕ ਲਿਬਰੇਸ਼ਨ ਡੇ ਟੈਰਿਫ ਜਾਂ ਫੈਂਟਾਨਿਲ ਨਾਲ ਸੰਬੰਧਿਤ ਡਿਊਟੀਆਂ ਲਗਾਉਣ ਦਾ ਕੋਈ ਅਧਿਕਾਰ ਨਹੀਂ। ਇਹ ਫੈਸਲਾ ਟਰੰਪ ਦੇ ਵਿਸ਼ਵ ਵਪਾਰ ਨੂੰ ਵਧਾਉਣ ਲਈ ਟੈਰਿਫਾਂ ਦੀ ਵਿਆਪਕ ਵਰਤੋਂ ਲਈ ਪਹਿਲਾ ਵੱਡਾ ਕਾਨੂੰਨੀ ਝਟਕਾ ਹੈ। 3 ਜੱਜਾਂ ਦੇ ਪੈਨਲ ਦਾ ਕਹਿਣਾ ਕਿ ਟਰੰਪ ਅੰਤਰਰਾਸ਼ਟਰੀ ਆਰਥਿਕ ਐਮਰਜੈਂਸੀ ਪਾਵਰਜ਼ ਐਕਟ ਦੀ ਵਰਤੋਂ ਕਰਕੇ ਲਗਭਗ ਹਰ ਦੇਸ਼ 'ਤੇ ਟੈਰਿਫ ਨਹੀਂ ਲਗਾ ਸਕਦੇ। ਮਾਰਚ ਵਿੱਚ ਫੈਂਟਾਨਿਲ ਦੇ ਪ੍ਰਵਾਹ ਨਾਲ ਸੰਬੰਧਿਤ ਉੱਤਰੀ ਸਰਹੱਦ 'ਤੇ ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਟਰੰਪ ਨੇ ਕੈਨੇਡਾ 'ਤੇ ਆਰਥਿਕ ਤੌਰ 'ਤੇ ਟੈਰਿਫ ਲਗਾ ਦਿੱਤੇ ਸਨ। ਕਿਊਬਿਕ ਵਿਧਾਨ ਸਭਾ ਨੇ ਇੱਕ ਬਿੱਲ ਪਾਸ ਕੀਤਾ ਜਿਸ ਵਿੱਚ ਪ੍ਰਵਾਸੀਆਂ ਨੂੰ ਸੂਬੇ ਦੇ ਸਾਂਝੇ ਸੱਭਿਆਚਾਰ ਨੂੰ ਅਪਣਾਉਣ ਦੀ ਲੋੜ ਹੈ। ਸੂਬੇ 'ਚ ਨਵੇਂ ਆਉਣ ਵਾਲਿਆਂ ਨੂੰ ਲਿੰਗ ਸਮਾਨਤਾ, ਧਰਮ ਨਿਰਪੱਖਤਾ ਅਤੇ ਫ੍ਰੈਂਚ ਭਾਸ਼ਾ ਦੀ ਸੁਰੱਖਿਆ ਸਮੇਤ ਸਾਂਝੇ ਮੁੱਲਾਂ ਦੀ ਪਾਲਣਾ ਕਰਨੀ ਹੋਵੇਗੀ। ਇਹ ਕਾਨੂੰਨ ਕਿਊਬਿਕ ਦਾ ਬਹੁਤ ਸੱਭਿਆਚਾਰਵਾਦ ਦੇ ਕੈਨੇਡੀਅਨ ਮਾਡਲ ਦਾ ਜਵਾਬ ਹੈ ਜੋ ਸੱਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਦਾ ਹੈ, ਜਦਕਿ ਕਿਊਬਿਕ ਸਰਕਾਰ ਦਾ ਮੰਨਣਾ ਹੈ ਕਿ ਕੈਨੇਡੀਅਨ ਮਾਡਲ ਸਮਾਜਿਕ ਏਕਤਾ ਲਈ ਨੁਕਸਾਨਦੇਹ ਹੈ। ਕਿਊਬਿਕ ਨਵੇਂ ਕਾਨੂੰਨ ਦੀ ਵਰਤੋਂ ਕਰਕੇ ਉਹਨਾਂ ਸਮੂਹਾਂ ਅਤੇ ਸਮਾਗਮਾਂ ਲਈ ਫੰਡਿੰਗ ਰੋਕ ਸਕਦਾ ਜੋ ਕਿ ਕਿਊਬਿਕ ਦੇ ਸਾਂਝੇ ਸੱਭਿਆਚਾਰ ਨੂੰ ਉਤਸ਼ਾਹਿਤ ਨਹੀਂ ਕਰਦੇ। ਆਲੋਚਕਾਂ ਨੇ ਆਖਿਆ ਕਿ ਇਹ ਕਾਨੂੰਨ ਨਵੇਂ ਆਉਣ ਵਾਲਿਆਂ ਨੂੰ ਆਪਣੇ ਵਿੱਚ ਸਮਾ ਕੇ ਰੱਖਣ ਦੀ ਕੋਸ਼ਿਸ਼ ਹੈ ਅਤੇ ਪ੍ਰਵਾਸੀ ਵਿਰੋਧੀ ਭਾਵਨਾ ਨੂੰ ਭੜਕਾ ਸਕਦਾ ਹੈ। 2 ਕੈਨੇਡੀਅਨ ਪ੍ਰਚੂਨ ਸਮੂਹਾਂ ਦੇ ਅਨੁਸਾਰ ਕਿਊਬਿਕ ਸਰਕਾਰ ਸੂਬੇ ਦੇ ਕਾਰੋਬਾਰਾਂ ਨੂੰ ਸਿਰਫ ਅੰਗਰੇਜ਼ੀ ਉਤਪਾਦ ਪੈਕੇਜਿੰਗ ਨੂੰ ਬਦਲਣ ਅਤੇ ਸਾਈਨੇਜ 'ਚ ਫ੍ਰੈਂਚ 'ਤੇ ਜ਼ੋਰ ਦੇਣ ਲਈ ਕਿਹਾ ਕਿ ਅਸਥਾਈ ਸਮਾਂ ਸੀਮਾਵਾਂ ਥੋਪ ਰਹੀ ਹੈ। ਉਤਪਾਦ ਲੇਬਲਿੰਗ ਅਤੇ ਵਪਾਰਕ ਸਾਈਨੇਜ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ ਇਸ ਐਤਵਾਰ ਨੂੰ ਹੈ। ਰਿਟੇਲ ਕੌਂਸਲ ਆਫ ਕੈਨੇਡਾ ਅਤੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਅਨੁਸਾਰ ਇਹ ਵਾਜਬ ਨਹੀਂ ਹੈ। ਉਹਨਾਂ ਇੱਕ ਖੁੱਲ੍ਹੇ ਪੱਤਰ 'ਚ ਲਗੌਲ ਸਰਕਾਰ ਨੂੰ ਕਾਰੋਬਾਰਾਂ ਨੂੰ ਹੋਰ ਸਮਾਂ ਦੇਣ ਲਈ ਆਖਿਆ। ਉਹਨਾਂ ਆਖਿਆ ਕਿ ਆਖਰੀ ਚੀਜ਼ ਜੋ ਅਸੀਂ ਚਾਹੁੰਦੇ ਹਾਂ ਉਹ ਹੈ ਫ੍ਰੈਂਚ ਭਾਸ਼ਾ ਦੀ ਰੱਖਿਆ ਦੇ ਉਦੇਸ਼ ਨਾਲ ਕੀਤੇ ਗਏ ਉਪਾਅ ਦੀ ਆਲੋਚਨਾ ਕਰਨਾ। ਮੌਂਟਰੀਅਲ ਦੇ ਇੱਕ ਬਜ਼ੁਰਗ ਵਿਅਕਤੀ ਦਾ ਪਰਿਵਾਰ ਜਿਸ ਦੀ ਜਾਨ ਰਾਹਗੀਰਾਂ ਨੇ ਬਚਾਈ ਸੀ, ਜਾਨ ਬਚਾਉਣ ਲਈ ਉਹਨਾਂ ਦਾ ਧੰਨਵਾਦ ਕਰਨ ਲਈ ਉਹਨਾਂ ਦੇ ਨਾਲ ਜੁੜਨਾ ਚਾਹੁੰਦਾ। ਪਰਿਵਾਰ ਉਸ ਰਾਹਗੀਰ ਦੀ ਭਾਲ ਕਰ ਰਿਹਾ ਜਿਸ ਨੇ ਮੌਂਟਰੀਅਲ ਦੇ ਬਜ਼ੁਰਗ ਨੂੰ ਬਚਾਇਆ ਸੀ। ਇਹ ਵੀ ਪਤਾ ਲੱਗਿਆ ਕਿ ਉਹਨਾਂ ਚੰਗੇ ਸ਼ਹਿਰੀਆਂ ਅਤੇ ਆਦਮੀ ਦੇ ਪਰਿਵਾਰ ਵਿਚਕਾਰ ਮੁਲਾਕਾਤ ਹੋ ਚੁੱਕੀ ਹੈ, ਉਹ ਵੀ ਸੈਕਰੇਕਿਓਰ ਹੋਸਪਿਟਲ ਵਿੱਚ। ਉਸ ਦੀ ਧੀ ਨੇ ਜਾਣਕਾਰੀ ਦਿੰਦੇ ਆਖਿਆ, ਮੈਨੂੰ ਅਤਿਅੰਤ ਖੁਸ਼ੀ ਹੈ ਅਤੇ ਮੈਂ ਉਸ ਦਾ ਧੰਨਵਾਦੀ ਹਾਂ। 2022 'ਚ ਅਮਰੀਕਾ ਕੈਨੇਡਾ ਸਰਹੱਦ 'ਤੇ ਇੱਕ ਭਾਰਤੀ ਪਰਿਵਾਰ ਦੇ ਠੰਡ ਨਾਲ ਮਰਨ ਦੀ ਦੁਖਦਾਈ ਘਟਨਾ 'ਚ ਅਦਾਲਤ ਨੇ ਕੱਲ੍ਹ ਬੁੱਧਵਾਰ ਸਵੇਰੇ ਮੁੱਖ ਦੋਸ਼ੀ ਹਰਸ਼ ਕੁਮਾਰ ਰਮਨ ਲਾਲ ਪਟੇਲ ਉਰਫ਼ ਡਰਟੀ ਹੈਰੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਮਨੁੱਖੀ ਤਸਕਰੀ ਨਾਲ ਸੰਬੰਧਿਤ ਹੈ ਜਿਸ ਵਿੱਚ ਭਾਰਤ ਦੇ ਗੁਜਰਾਤ ਰਾਜ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਸੀ। ਪਰਿਵਾਰ -36 ਡਿਗਰੀ ਸੈਲਸੀਅਸ ਦੀ ਘਾਤਕ ਠੰਡ ਵਿੱਚ ਅਮਰੀਕਾ ਕੈਨੇਡਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਿਰਫ 33 ਫੁੱਟ ਦੀ ਦੂਰੀ 'ਤੇ ਹੀ ਠੰਡ ਕਾਰਨ ਉਹਨਾਂ ਦੀ ਮੌਤ ਹੋ ਗਈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਕਿ ਉਹਨਾਂ ਨੂੰ ਉਮੀਦ ਹੈ ਕੈਨੇਡਾ 1 ਜੁਲਾਈ ਤੱਕ ਵੱਡੀ ਯੂਰਪੀਅਨ ਰੱਖਿਆ ਪੁਨਰ ਹਥਿਆਰ ਯੋਜਨਾ 'ਤੇ ਦਸਤਖਤ ਕਰਨ ਦੇ ਯੋਗ ਹੋ ਜਾਵੇਗਾ, ਜੋ ਕਿ ਹਥਿਆਰਾਂ ਅਤੇ ਗੋਲਾਬਾਰੀ ਲਈ ਸੰਯੁਕਤ ਰਾਜ ਅਮਰੀਕਾ 'ਤੇ ਦੇਸ਼ ਦੀ ਨਿਰਭਰਤਾ ਨੂੰ ਘਟਾਉਣ ਲਈ ਇੱਕ ਕਦਮ ਹੋਵੇਗਾ। ਉਹਨਾਂ ਇੱਕ ਮੁਲਾਕਾਤ ਦੌਰਾਨ ਕਿਹਾ ਕਿ ਉਹ ਹਮਲਾਵਰ ਢੰਗ ਨਾਲ ਅੱਗੇ ਵਧਣਾ ਚਾਹੁੰਦੇ ਨੇ। ਰੱਖਿਆ ਲਈ ਪੂੰਜੀ ਖਰਚ ਦੇ ਹਰ ਡਾਲਰ 'ਤੇ 75 ਸੈਂਟ ਸੰਯੁਕਤ ਰਾਜ ਅਮਰੀਕਾ ਨੂੰ ਜਾਂਦੇ ਨੇ। ਇਹ ਕੋਈ ਸਮਝਦਾਰੀ ਵਾਲੀ ਗੱਲ ਥੋੜ੍ਹੋ ਹੈ। ਕਾਰਨੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਯੂਰਪੀਅਨ ਯੂਨੀਅਨ ਨਾਲ ਉਸ ਯੋਜਨਾ 'ਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਰੁਝਾ ਲਿਆ, ਜਿਸ ਵਿੱਚ ਮਹਾਂਦੀਪ ਦੇ ਦੇਸ਼ ਅਗਲੇ 5 ਸਾਲਾਂ 'ਚ ਰੱਖਿਆ 'ਤੇ 1.25 ਟ੍ਰਿਲੀਅਨ ਡਾਲਰ ਖਰਚ ਕਰਨਗੇ। ਕਾਰਨੀ ਨੇ ਆਖਿਆ, ਅਸੀਂ ਇਸ ਵਾਸਤੇ ਅੱਗੇ ਵੱਧ ਰਹੇ ਹਾਂ ਅਤੇ ਕੈਨੇਡਾ ਦਿਵਸ ਤੱਕ ਅਸੀਂ ਕੁਝ ਚੰਗਾ ਅਤੇ ਠੋਸ ਵੇਖਣਾ ਚਾਹੁੰਦੇ ਹਾਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨੂੰ ਆਪਣੇ ਪ੍ਰਸਤਾਵਿਤ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰਣਾਲੀ 'ਚ ਸ਼ਾਮਲ ਹੋਣ 'ਤੇ ਇੱਕ ਕੀਮਤ ਰੱਖੀ ਹੈ ਅਤੇ ਇਸ ਪ੍ਰਕਿਰਿਆ 'ਚ ਕੈਨੇਡਾ ਨੂੰ ਅਮਰੀਕਾ 'ਚ ਸ਼ਾਮਲ ਕਰਨ ਦੀ ਗੱਲ ਨੂੰ ਦੁਹਰਾ ਦਿੱਤਾ। ਟਰੰਪ ਨੇ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਗੋਲਡਨ ਡੋਮ 'ਚ ਸ਼ਾਮਲ ਹੋਣ ਲਈ ਕੈਨੇਡਾ ਨੂੰ 61 ਬਿਲੀਅਨ ਅਮਰੀਕੀ ਡਾਲਰ ਦਾ ਖਰਚਾ ਆਵੇਗਾ, ਪਰ ਜੇਕਰ ਉਹ ਇੱਕ ਵੱਖਰਾ ਰਾਸ਼ਟਰ ਬਣਿਆ ਰਹਿੰਦਾ ਤਾਂ, ਪਰ ਜੇਕਰ ਉਹ ਸਾਡਾ 51ਵਾਂ ਸੂਬਾ ਬਣ ਜਾਂਦਾ, ਇਸ ਵਾਸਤੇ ਉਹਨੂੰ ਕੋਈ ਕੀਮਤ ਨਹੀਂ ਅਦਾ ਕਰਨੀ ਪਵੇਗੀ। ਟਰੰਪ ਦੀ ਪੋਸਟ ਉਸੇ ਦਿਨ ਆਈ ਜਦੋਂ ਕਿੰਗ ਚਾਰਲਸ ਵੱਲੋਂ ਸੰਸਦ ਵਿੱਚ ਭਾਸ਼ਣ ਦਿੱਤਾ ਗਿਆ ਸੀ, ਜਿਸ ਦੌਰਾਨ ਉਹਨਾਂ ਨੇ ਕੈਨੇਡਾ ਦੀ ਪ੍ਰਭੂਸੱਤਾ ਦਾ ਦਾਅਵਾ ਕੀਤਾ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਪਣੀ ਸਰਕਾਰ ਨੂੰ ਪ੍ਰਮੁੱਖ ਯੂਰਪੀਅਨ ਰੱਖਿਆ ਪੁਨਰ ਹਥਿਆਰਬੰਦ ਯੋਜਨਾ 'ਚ ਸ਼ਾਮਲ ਹੋਣ ਲਈ ਵਚਨਬੱਧ ਕੀਤਾ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੀਆਂ ਧਮਕੀਆਂ ਵਿਚਕਾਰ ਕਿੰਗ ਚਾਰਲਸ ਨੇ ਵੀ ਵੱਡਾ ਬਿਆਨ ਦਿੱਤਾ। ਕੈਨੇਡੀਅਨ ਸੰਸਦ ਨੂੰ ਸੰਬੋਧਨ ਕਰਦਿਆਂ ਕਿੰਗ ਨੇ ਆਖਿਆ, ਕੈਨੇਡਾ ਬਿਨਾਂ ਸ਼ੱਕ ਇੱਕ ਮਜ਼ਬੂਤ ਅਤੇ ਸੁਤੰਤਰ ਦੇਸ਼ ਹੈ, ਅਤੇ ਨਾਲ ਹੀ ਆਖਿਆ, ਕੈਨੇਡਾ ਦੇ ਲੋਕ ਆਪਣੇ ਲੋਕਤੰਤਰ, ਖੁਦਮੁਖਤਿਆਰੀ, ਆਜ਼ਾਦੀ ਅਤੇ ਕਦਰਾਂ ਕੀਮਤਾਂ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਕੈਨੇਡੀਅਨ ਸਰਕਾਰ ਇਹਨਾਂ ਕਦਰਾਂ ਕੀਮਤਾਂ ਦੀ ਰੱਖਿਆ ਲਈ ਵਚਨਬੱਧ ਹੈ। ਇਸ ਨਾਲ ਹੀ ਰੇਡੀਓ ਹਮਸਫ਼ਰ ਤੋਂ ਖਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ੍ਰੀ ਅਕਾਲ।